ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਮਲਾਰ ਰਾਗ ਦੀ ਵਾਰ ਦੇ ਵਿੱਚ 1299 ਅੰਗ ਅਤੇ 25ਵਾਂ ਪਾਵਨ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਸੋ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਦੇ ਵਿੱਚ ਲੋਕਾਂ ਨੂੰ ਭਰਮਾਂ ਵਹਿਮਾਂ ਤੋਂ ਹਟਾਉਂਦੇ ਹੋਏ ਕੁਰੂਕਸ਼ੇਤਰ ਪਹੁੰਚੇ, ਉੱਥੇ ਸੂਰਜ ਗ੍ਰਹਿਣ ਦਾ ਬੜਾ ਭਾਰੀ ਪਰਬ ਲੱਗਿਆ ਹੋਇਆ ਸੀ। ਸੋ ਚਾਰੇ ਵਰਨਾਂ ਦੇ ਸਾਰੇ ਲੋਕ, ਬ੍ਰਾਹਮਣ, ਗ੍ਰਿਸ਼ਤੀ, ਬਾਨਪ੍ਰਸਤੀ, ਚਾਰੇ ਆਸ਼ਰਮ, ਖੱਟ ਦਰਸ਼ਨੀ ਵਗੈਰਾ, ਸਾਰੇ ਭੇਖਾਂ ਦੇ ਆਦਮੀ ਇਕੱਠੇ ਹੋਏ ਸਨ ਉੱਥੇ। ਗੁਰੂ ਨਾਨਕ ਦੇਵ ਜੀ ਨੇ ਨਿਗਾਹ ਮਾਰੀ ਕਿ ਪ੍ਰੇਮਾ ਭਗਤੀ ਤਾਂ ਨਜ਼ਰ ਹੀ ਨਹੀਂ ਆਉਂਦੀ ਕਿਸੇ ਪਾਸੇ ਪਰਮਾਤਮਾ ਦੀ। ਫਿਰ ਸਾਰਿਆਂ ਦੇ ਹਿਰਦਿਆਂ 'ਚ ਬੜਾ ਹੰਕਾਰ ਭਰਿਆ ਹੋਇਆ, ਜਿਵੇਂ ਅੱਜ ਕੱਲ੍ਹ ਹੋ ਗਿਆ, ਇਸੇ ਤਰ੍ਹਾਂ ਹੀ ਹੋ ਗਿਆ। ਪ੍ਰੇਮਾ ਭਗਤੀ ਨਜ਼ਰ ਨਹੀਂ ਆਉਂਦੀ, ਹੰਕਾਰ ਹੀ ਹੰਕਾਰ ਚੱਕੀ ਫਿਰਦੇ ਨੇ। ਉਹਨਾਂ ਦੇ ਹੰਕਾਰ ਨੂੰ ਦੂਰ ਕਰਨ ਲਈ ਮਹਾਰਾਜ ਨੇ ਵਿਚਾਰਿਆ ਮਨ 'ਚ, ਕੋਈ ਇਹਨਾਂ ਨੂੰ ਇਕੱਠੇ ਕਰਨ ਦਾ ਤਰੀਕਾ ਕੱਢੀਏ, ਕੋਈ ਇਹੋ ਜਿਹੀ ਅਯੋਗ ਗੱਲ ਕਰੀਏ, ਇਹ ਹੰਕਾਰੀ ਬੰਦੇ ਆਪੇ ਬੁਲਾਉਣ ਆ ਕੇ ਅਸੀਂ ਨਾ ਬੁਲਾਈਏ। ਇਹ ਵਿਚਾਰ ਕੇ ਇੱਕ ਅਲੱਗ ਜਿਹੀ ਜਗ੍ਹਾ 'ਤੇ ਪਰੇ ਜਿਹੇ ਜਾ ਕੇ ਆਸਣ ਵਿਛਾ ਕੇ ਬੈਠ, ਭਾਈ ਮਰਦਾਨੇ ਨੂੰ ਬਚਨ ਕੀਤਾ, ਭਾਈ ਮਰਦਾਨਾ ਕੀਰਤਨ ਕਰੋ। ਭਾਈ ਲਿਖਿਆ ਬਚਨ ਗੁਰੂ ਨਾਨਕ ਪ੍ਰਕਾਸ਼ ਵਿੱਚ ਕਿ ਮਰਦਾਨਾ ਤਬ ਗਾਵਨ ਲਾਗਾ, ਮਦਰ ਰਾਗ ਸੋ ਔਰ ਅਨੁਰਾਗ। ਇੰਨੇ ਨੂੰ ਇੱਕ ਹਾਂਸੀ ਦੇ ਰਾਜੇ ਅੰਮ੍ਰਿਤ ਰਾਜ ਦੀ ਰਾਣੀ ਆਪਣੇ ਬੇਟੇ ਜਗਤ ਰਾਏ ਨੂੰ ਨਾਲ ਲੈ ਕੇ ਮਹਾਰਾਜ ਦੇ ਅੱਗੇ ਲਿਆ ਕੇ ਮਰਿਆ ਹੋਇਆ ਹਰਨ ਭੇਟਾ ਕਰਤਾ, ਚਰਨ ਫੜ ਕੇ ਮੱਥਾ ਟੇਕ ਕੇ ਕਿਹਾ, ਇਹ ਬੱਚੇ ਦਾ ਪਿਤਾ ਅਕਾਲ ਚਲਾਣਾ ਕਰ ਗਿਆ, ਮਗਰੋਂ ਵੈਰੀਆਂ ਦੇ ਜੰਗ ਕਰਕੇ ਸਾਨੂੰ ਦੇਸ਼ ਨਿਕਾਲਾ ਦੇਤਾ, ਆਪ ਅਸੀਸ ਦਿਓ ਕਿ ਇਹ ਬੱਚਾ ਫੇਰ ਤੋਂ ਰਾਜਗੱਦੀ 'ਤੇ ਬੈਠੇ। ਸਤਿਗੁਰਾਂ ਨੇ ਬਚਨ ਸੁਣ ਕੇ ਕਿਹਾ, ਤੁਸੀਂ ਬ੍ਰਹਮ ਭੋਜ ਕਰੋ, ਫਿਰ ਤੁਹਾਨੂੰ ਉਸੇ ਤਰ੍ਹਾਂ ਰਾਜ ਪ੍ਰਾਪਤ ਹੋਵੇਗਾ। ਸੋ ਉਸ ਵਕਤ ਉਹ ਰਾਣੀ ਅਤੇ ਉਹਦੇ ਪੁੱਤਰ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਨੂੰ, ਕਹਿੰਦੇ ਮਹਾਰਾਜ, ਅਸੀਂ ਤਾਂ ਐਨ ਕੰਗਾਲ ਹੋ ਕੇ ਸਭ ਕੁਝ ਗਵਾ ਕੇ ਤੁਹਾਡੇ ਕੋਲ ਆਏ ਹਾਂ, ਹੁਣ ਤਾਂ ਅਸੀਂ ਬਹੁਤ ਗਰੀਬ ਹੋ ਚੁੱਕੇ ਹਾਂ, ਸਾਡੇ ਕੋਲ ਤਾਂ ਕੋਈ ਪਾਈਆ ਪਤਾਸੇ ਲਿਆਉਣ ਨੂੰ ਵੀ ਪੈਸੇ ਨਹੀਂ ਹੈਗੇ, ਸੰਤਾਂ ਕੋਲ ਖਾਲੀ ਹੱਥੀਂ ਜਾਣ ਕਰਕੇ ਦੋਸ਼ ਲੱਗਦਾ, ਇਸ ਲਈ ਅਸੀਂ ਇਹ ਹਰਨ ਮਾਰ ਕੇ ਲਿਆਏ ਹਾਂ, ਇਹੀ ਹੁਣ ਭੇਟਾ ਸਮਝ ਲਓ ਬਸ। ਮਹਾਰਾਜ ਨੇ ਬਚਨ ਕੀਤਾ, ਇੱਕ ਕੋਰਾ ਮਟਕਾ ਲਿਆਓ ਬਈ। ਕੋਰਾ ਵੱਡਾ ਸਾਰਾ ਮਟਕਾ ਘੜਾ ਲਿਆਂਦਾ, ਮਸਾਲੇ ਮੰਗਾ ਲਏ, ਕਹਿੰਦੇ ਹਰਨ ਦੇ ਮਾਸ ਨੂੰ ਸਵਾਰ ਕੇ ਅੱਗ ਉੱਤੇ ਧਰ ਦਿਓ, ਕਹਿੰਦੇ ਤੁਹਾਡੀ ਇੰਨੀ ਸੇਵਾ ਹੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਵੇਗੀ, ਜਿਹਦੇ ਸਦਕੇ ਤੁਹਾਨੂੰ ਫਿਰ ਰਾਜ ਭਾਗ ਪ੍ਰਾਪਤ ਹੋਵੇਗਾ। ਇਹ ਬਚਨ ਸੁਣਦਿਆਂ ਉਹਨਾਂ ਨੂੰ ਬੜੀ ਖੁਸ਼ੀ ਹੋਈ, ਕੋਰਾ ਮੱਟ ਅਤੇ ਮਸਾਲੇ ਦਾ ਉਹਨਾਂ ਨੇ ਇੰਤਜ਼ਾਮ ਕਿਵੇਂ ਨਾ ਕਿਵੇਂ ਕਰਕੇ ਹਿਰਨ ਦਾ ਮਾਸ ਚੰਗੀ ਤਰ੍ਹਾਂ ਸਵਾਰ ਕੇ ਅੱਗ ਬਾਲ ਕੇ ਚੁੱਲ੍ਹੇ 'ਤੇ ਧਰ ਦਿੱਤਾ। ਮਹਾਰਾਜ ਤੋਂ ਆਗਿਆ ਲੈ ਕੇ ਮਾਤਾ ਅਤੇ ਉਹ ਪੁੱਤਰ, ਦੋਵੇਂ ਉਹ ਰਾਣੀ ਅਤੇ ਉਹਦਾ ਪੁੱਤਰ ਚਲੇ ਗਏ। ਹੁਣ ਜਿਸ ਵੇਲੇ ਮਾਸ ਰਿੱਝਣ ਦੀ ਬਦਬੂ ਫੈਲੀ ਤਾਂ ਬ੍ਰਾਹਮਣਾਂ ਨੂੰ ਬੜਾ ਗੁੱਸਾ ਚੜਿਆ, ਕਿਉਂਕਿ ਪਤਾ ਹੀ ਲੱਗ ਗਿਆ ਉੱਥੇ ਮਾਸ ਬਣਾਉਂਦੇ, ਉੱਥੇ ਹਿਰਨ ਵੱਢਿਆ, ਉੱਥੇ ਐਂ ਕੀਤਾ। ਹੱਥ 'ਚ ਡਾਂਗਾਂ ਫੜ ਕੇ ਸਾਹਮਣੇ ਆ ਕੇ ਖੜ੍ਹੇ ਹੋ ਕੇ ਕਹਿੰਦੇ, ਆਓ ਵੇਖ ਸੂਰਜ ਗ੍ਰਹਿਣ ਲੱਗਿਆ ਹੋਇਆ, ਇਹ ਵੇਲਾ ਇਸ਼ਨਾਨ ਦਾ, ਦਾਨ ਪੁੰਨ ਕਰਨ ਦਾ, ਜਪ ਤਪ ਕਰਨ ਦਾ, ਤੁਸੀਂ ਕੀ ਵਿਚਾਰ ਕੀਤੀ ਹੈ, ਵੀ ਇਹ ਗਲਤ ਵਿਚਾਰ ਕੀਤੀ, ਬੜਾ ਭੈੜਾ ਕੰਮ ਕੀਤਾ ਤੁਸੀਂ। ਮਹਾਰਾਜ ਕਹਿਣ ਲੱਗੇ, ਸਾਨੂੰ ਬੜੀ ਭੁੱਖ ਲੱਗੀ ਹੋਈ ਸੀ, ਅਸੀਂ ਤਾਂ ਕੋਈ ਭੋਜਨ ਤਿਆਰ ਕੀਤਾ, ਭਾਈ ਭੈੜਾ ਕੰਮ ਤਾਂ ਕੋਈ ਨਹੀਂ ਕੀਤਾ। ਬ੍ਰਾਹਮਣਾਂ ਨੇ ਪੁੱਛਿਆ ਕੀ ਭੋਜਨ ਤਿਆਰ ਕੀਤਾ। ਉਸ ਵੇਲੇ ਜਿਹਨਾਂ ਬ੍ਰਾਹਮਣਾਂ ਨੇ ਮਾਸ ਧਰਦਿਆਂ ਦੇਖਿਆ, ਉਹ ਕਹਿਣ ਲੱਗੇ, ਉਹ ਦੇਖੋ ਹੋਰ ਇਹਨਾਂ ਨੇ ਕੀ ਚਾੜਨਾ, ਸਾਡੇ ਦੇਖਦਿਆਂ ਦੇਖਦਿਆਂ ਮਾਸ ਬਣਾਇਆ, ਇਹ ਤਾਂ ਬਹੁਤ ਅਧਰਮੀ ਬੰਦੇ ਆ, ਇਹਨਾਂ ਨੂੰ ਮਾਰਦਿਆਂ ਦੇਰ ਨਹੀਂ ਕਰਨੀ ਚਾਹੀਦੀ। ਮਹਾਰਾਜ ਨੇ ਕਿਹਾ, ਜੇ ਤੁਹਾਡੇ ਵਿੱਚ ਬਲ ਹੈ ਤਾਂ ਮਾਰ ਲਓ, ਨਹੀਂ ਤਾਂ ਜੇ ਚਰਚਾ ਕਰਨੀ ਚਾਹੁੰਦੇ ਹੋ ਤਾਂ ਚਰਚਾ ਕਰ ਲਵੋ। ਉਸ ਵੇਲੇ ਉਹਨਾਂ ਬ੍ਰਾਹਮਣਾਂ ਨੇ ਵਿਦਵਾਨ ਪੰਡਿਤ ਸੱਦਣੇ ਸ਼ੁਰੂ ਕਰਤੇ, ਬਹੁਤ ਹੀ ਵਿਦਵਾਨ ਪੰਡਿਤਾਂ ਦਾ ਇਕੱਠ ਹੋ ਗਿਆ ਉੱਥੇ। ਹੁਣ ਜਿਨ੍ਹਾਂ ਵਿੱਚ ਚੋਟੀ ਦਾ ਵਿਦਵਾਨ ਪੰਡਿਤ ਨਾਨੂ ਵੀ ਆ ਗਿਆ, ਜਿਸ ਵੇਲੇ ਇਹਨੇ ਭਵਿੱਖਤ ਪੁਰਾਣ ਵਿੱਚੋਂ ਇਹ ਗੱਲ ਪੜ੍ਹੀ ਕਿ ਕਲਯੁੱਗ ਵਿੱਚ ਪਰਮੇਸ਼ਰ ਨੇ ਗੁਰੂ ਨਾਨਕ ਨਾਮ ਕਰਕੇ ਅਵਤਾਰ ਧਾਰਨਾ, ਕਿਉਂਕਿ ਭਵਿੱਖਤ ਪੁਰਾਣ ਵਿੱਚ ਇਹ ਸਾਰਾ ਕੁਝ ਲਿਖਿਆ ਹੋਇਆ ਸੀ, ਉਹ ਤਾਂ ਚਲੋ ਪ੍ਰੇਮੀਆਂ ਨੇ ਹੁਣ ਸਾਰਾ ਕੁਛ ਵਿੱਚੋਂ ਕੱਟ ਹੀ ਦਿੱਤਾ ਹੈਗਾ, ਪਾੜ ਪੂੜਤਾ ਵੀ ਐਵੇਂ ਕਾਹਨੂੰ, ਅਤੇ ਸਾਰਿਆਂ ਦੇਸ਼ਾਂ ਅਤੇ ਸੰਤਰਾਂ ਵਿੱਚ ਫਿਰ ਕੇ ਦਿੱਗ ਵਿਜੈ ਪਾਉਣੀ ਹੈ। ਇਹਨੇ ਵਿਚਾਰੇ ਆ, ਇਸ ਵੇਲੇ ਤਾਂ ਮੈਂ ਹੀ ਸਾਰੇ ਦਿੱਗ ਵਿਜੈ ਪਾ ਰਿਹਾ, ਉਹ ਨਾਨੂ ਨੇ ਪੜ੍ਹ ਲਿਆ ਸੀ, ਇਹ ਮੇਰੇ ਮਾਂ ਪਿਓ ਨੇ ਭੁਲੇਖੇ ਵਿੱਚ ਮੇਰਾ ਨਾਮ ਨਾਨੂ ਰੱਖ ਦਿੱਤਾ। ਸਤਿਗੁਰ ਨਾਨਕ ਤਾਂ ਮੈਂ ਹੀ ਹਾਂ। ਉਸ ਦਿਨ ਤੋਂ ਇਹਨੇ ਆਪਣਾ ਨਾਮ ਨਾਨਕ ਰਖਾ ਲਿਆ ਸੀ, ਜਿਵੇਂ ਅੱਜ ਕੱਲ੍ਹ ਲਿਖਾ ਲੈਂਦੇ ਲੋਕ ਵੀ ਮੇਰਾ ਨਾਮ ਇਹ ਆ, ਮੈਂ ਹੀ ਗੁਰੂ, ਮੈਂ ਹੀ ਰੱਬ। ਇਹ ਸ਼ੁਰੂ ਤੋਂ ਲੈ ਕੇ ਦੁਨੀਆਂ ਅੰਦਰ ਇਹੋ ਜਿਹੇ ਕਈ ਜਾਣੇ ਆਉਂਦੇ ਹੀ ਤੁਰੇ ਜਾਂਦੇ, ਬੰਦੇ 'ਚ ਵੀ ਹੋ ਜਾਂਦਾ ਕਿ ਮੈਂ ਕਿਹੜਾ ਘੱਟ ਹੈ, ਮੈਂ ਵੀ ਰੱਬ ਹੈ। ਇਹਨੂੰ ਸਭਾ 'ਚ ਬੈਠਿਆਂ ਵੇਖ ਕੇ ਬਾਕੀ ਦੇ ਪੰਡਤਾਂ ਨੇ ਇਹਨੂੰ ਅੱਗੇ ਕਰਕੇ ਬਿਠਾ ਤਾ ਕਿ ਸਾਡੇ ਸਾਰਿਆਂ ਵੱਲੋਂ ਤੂੰ ਹੀ ਹੁਣ ਮੋਢੀ ਬਣ ਕੇ ਚਾਚਾ ਕਰ, ਮੂਹਰੇ ਹੋ ਜਾ। ਮਹਾਰਾਜ ਨੇ ਇਹਨੂੰ ਅੱਗੇ ਬੈਠਾ ਵੇਖ ਕੇ ਕਿਹਾ, ਪੰਡਿਤ ਜੀ ਪਹਿਲੇ ਆਪ ਜੀ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਆਮਿਖ ਇਹਨੂੰ ਕਹਿੰਦੇ ਨੇ, ਆਮਿਖ ਅਤੇ ਬ੍ਰਾਹਮਣ ਦਾ ਕੀ ਕਰਮ ਹੈ ਅਤੇ ਛੱਤਰੀ ਦਾ ਕੀ ਕਰਮ ਹੈ। ਜਿਵੇਂ ਬ੍ਰਾਹਮਣ ਦਾ ਕਰਮ ਇਹ ਆ ਵਿੱਦਿਆ ਪੜ੍ਹਨੀ ਪੜ੍ਹਾਉਣੀ, ਦਾਨ ਦੇਣਾ ਲੈਣਾ, ਯੱਗ ਕਰਨਾ ਕਰਾਉਣਾ, ਇਵੇਂ ਛੱਤਰੀ ਦਾ ਕਰਮ ਹੈ ਆਮਿਕ ਹੁੰਦਾ ਮਾਸ, ਮਾਸ ਦੁਆਰੇ ਯੱਗ ਕਰਨਾ। ਅਸੀਂ ਤਾਂ ਆਪਣੇ ਧਰਮ ਅਨੁਸਾਰ ਇਹ ਕਰਮ ਕੀਤਾ, ਆਪਣੇ ਧਰਮ ਤੋਂ ਕੋਈ ਉਲਟ ਕੰਮ ਨਹੀਂ ਕੀਤਾ। ਫਿਰ ਇਹਨਾਂ ਬ੍ਰਾਹਮਣਾਂ ਨੇ ਇੰਨਾ ਗੁੱਸਾ ਕਿਉਂ ਕੀਤਾ, ਵਿਚਾਰ ਕੇ ਦੇਖੋ ਇਹ ਤਾਂ ਸਾਰਾ ਹੀ ਮਾਸਮਈ ਹੈ, ਸਭ ਦੁਨੀਆ ਮਾਸ ਹੀ ਹੈ। ਸਤਿਗੁਰੂ ਜੀ ਇਸ ਢੰਗ ਨਾਲ ਇਹਨਾਂ ਨੂੰ ਬਤੰਡਾ ਬਾਦਰੇ ਦਾਹੀਂ ਇੱਕ ਚੀਜ਼ ਸਿੱਧ ਕਰਨਗੇ। ਅਖੀਰ 'ਤੇ ਜਾ ਕੇ ਪੰਗਤੀ ਜਿਵੇਂ ਆਉਂਦੀ ਆ, ਇੱਥੇ ਰਸ ਛੋੜ ਹੋਵੇ ਸੰਨਿਆਸੀ ਨਾਨਕ ਕਹਿ ਵਿਚਾਰਾ। ਜਿੰਨੇ ਰਸ ਦੱਸਣੇ ਇਹ ਛੱਡਣ ਨੂੰ ਕਹਿਣਗੇ ਮਹਾਰਾਜ। ਸਤਿਗੁਰੂ ਦਾ ਉੱਥੇ ਮਤਲਬ ਇਹ ਸੀ ਵੀ ਤੁਸੀਂ ਜਿਵੇਂ ਇੱਕ ਅੰਮ ਹੈ, ਅੱਜ ਕੱਲ੍ਹ ਦੀ ਉਦਾਹਰਣ ਦਿੰਦਾ, ਇੱਕ ਬੰਦੇ ਨੂੰ ਅਸੀਂ ਪੁੱਛਿਆ ਵੀ ਚਾਹ ਛਕ ਲਓ, ਕਹਿੰਦੇ ਜੀ ਅਸੀਂ ਤਾਂ ਚਾਹ ਪੀਂਦੇ ਹੀ ਨਹੀਂ। ਅਸੀਂ ਆਖਿਆ ਬੜਾ ਬਈ ਬੰਦਾ ਚੰਗਾ ਤਕੜਾ ਲੱਗਦਾ ਵੀ ਗੁਰਸਿੱਖ ਹੋਈਏ ਚਾਹ ਨਹੀਂ ਪੀਂਦਾ, ਉਹਦਾ ਅੰਮ੍ਰਿਤਾਂ ਵਾਲੇ ਛੱਕਿਆ ਨੂੰ ਚਾਹ ਨਹੀਂ ਸੀ ਪੀਂਦਾ। ਅਤੇ ਗੱਲਾਂ ਗੱਲਾਂ 'ਚ ਗੱਲਾਂ ਚੱਲ ਪਈਆਂ ਵੀ ਅਸੀਂ ਪਰਸੋਂ ਐਂ ਖਾਧਾ, ਪਰਸੋਂ ਐਂ ਪੀਤੀ ਸ਼ਰਾਬ। ਮੈਂ ਕਿਹਾ ਉਹ ਚਾਹ ਪੀਂਦੇ ਨਹੀਂ। ਕਹਿੰਦਾ ਉਹ ਚਾਹ ਹੀ ਨਹੀਂ ਪੀਂਦੇ, ਬਾਕੀ ਤਾਂ ਸਭ ਕੁਝ ਖਾ ਲਈਦਾ। ਇਸ ਤਰ੍ਹਾਂ ਕਈ ਬੰਦੇ ਜਿਹੜੇ ਆ ਅੱਜ ਕੱਲ੍ਹ ਵੀ ਇਹ ਪਖੰਡ ਹੈ, ਇਹਨੂੰ ਸਮਝਣਾ ਬਹੁਤ ਔਖਾ, ਕਠਿਨ ਗੱਲ ਹੋ ਜਾਂਦੀ ਹੈ। ਦਿਖਾਵੇ ਵਾਲੀਆਂ ਗੱਲਾਂ ਬਹੁਤੀਆਂ ਹੁੰਦੀਆਂ, ਜਿਵੇਂ ਕਿਤੇ ਕੋਈ ਬੰਦੇ ਇਕੱਠੇ ਹੋਏ ਬੜੇ ਆਪਣੇ ਆਪ ਨੂੰ ਸਮਝਦੇ ਦਿਖਾਉਣ ਦਿਖਾਵੇ ਵਾਲੇ ਸੀਗੇ, ਲੋਕਾਂ ਸਾਹਮਣੇ ਤਾਂ ਉਹ ਹੱਥ ਨਾ ਲਾਉਣ ਮਾਸ ਨੂੰ, ਅਤੇ ਰਾਤ ਨੂੰ ਉਹੀ ਮੱਛੀਆਂ ਜੀਆਂ ਤਲ ਤੁਲ ਕੇ ਕਹਿੰਦੇ, ਫਿਰ ਸ਼ਰਾਬਾਂ ਪੀਤੀਆਂ, ਦਿਨੇ ਉਹ ਲੋਕਾਂ ਨੂੰ ਕਹਿਣ ਅਸੀਂ ਧਰਮੀ ਬੰਦੇ, ਅਸੀਂ ਤਾਂ ਹੱਥ ਨਹੀਂ ਲਾਉਂਦੇ। ਜਾਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਹਨ ਕੀ ਪ੍ਰਤੀਤ। ਇਹ ਆ ਵਿਪਰਨ ਕੀ ਰੀਤ ਕੀ ਹੁੰਦੀ ਆ, ਪਖੰਡਵਾਦ। ਦਿਨੇ ਗੱਲਾਂ ਹੋਰ ਕਰਨੀਆਂ, ਰਾਤ ਨੂੰ ਗੱਲਾਂ ਹੋਰ ਕਰਨੀਆਂ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ, ਇਹ ਤਿਸ ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਤਾਂਹੀਓ ਸਤਿਗੁਰਾਂ ਨੇ ਕਿਹਾ, ਬੇਦਾ ਮੈਂ ਨਾਮ ਉੱਤਮ ਸੋ ਸੁਣਾ ਹੈ, ਨਾ ਹੀ ਫਿਰ ਹੈ ਜਿਉਂ ਬੇਤਾਲਿਆ, ਕਹਿ ਨਾਨਕ ਜੀ ਸੱਚ ਤਜਾ ਕੂੜੇ ਲੱਗ ਗਏ, ਤਿੰਨੀ ਜਨਮ ਜੂਐ ਹਾਰਿਆ। ਇੱਥੇ ਸਿੱਧ ਚੀਜ਼ ਕਰਨੀ ਮਹਾਰਾਜ ਨੇ, ਇਹ ਇੱਕ ਤਰੀਕਾ ਹੁੰਦਾ ਹੈ। ਇਹ ਵਕੀਲਾਂ ਨੂੰ ਢੰਗ ਤੋਂ ਕੱਢਿਆ ਮਹਾਰਾਜ ਨੇ, ਐਂ ਤਰੀਕਾ ਕੱਢਿਆ, ਘੇਰ ਘੇਰ ਕੇ ਲਿਆਉਣਾ ਸਾਰਿਆਂ ਨੂੰ, ਸਾਰੀਆਂ ਗੱਲਾਂ ਨੂੰ ਮਨਾਉਣਾ ਪਹਿਲਾਂ। ਜਿਵੇਂ ਇੱਕ ਬੰਦਾ ਕਹੇ, ਦੇਖੋ ਜੀ ਅਸੀਂ ਤਾਂ ਮਾਸ ਨੂੰ ਹੱਥ ਨਹੀਂ ਲਾਉਂਦੇ। ਸਤਿਗੁਰੂ ਕਹਿਣ ਲੱਗੇ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਕਾਏ। ਸੋ ਇਸ ਪ੍ਰਕਾਰ ਇਹ ਕੀ ਕਰਦੇ ਸੀ, ਦਿਨੇ ਪ੍ਰਚਾਰ ਹੁੰਦਾ ਸੀ, ਚਿੱਟੇ ਕੱਪੜੇ ਪਾ ਲੈਣੇ, ਵਧੀਆ ਤਿਲਕ ਲਾ ਲੈਣੇ, ਅਸੀਂ ਤਾਂ ਜੀ ਹੱਥ ਨਹੀਂ ਲਾਉਂਦੇ ਮਾਇਆ ਨੂੰ, ਅਸੀਂ ਤਾਂ ਜੀ ਇਹਨਾਂ ਪਦਾਰਥਾਂ ਨੂੰ ਹੱਥ ਨਹੀਂ, ਸਾਹ ਨਹੀਂ ਖਾਂਦੇ। ਸਤਿਗੁਰ ਇਹਨਾਂ ਦਾ ਪਾਜ ਉਘੇੜਨਗੇ ਵੀ ਦਿਨੇ ਤਾਂ ਤੁਸੀਂ ਰਹਿੰਦੇ ਹੋ ਐਂ ਨਿਰਮਲ ਬਣ ਕੇ, ਅਤੇ ਰਾਤ ਨੂੰ ਤੁਸੀਂ ਲੁੱਟ ਲੁੱਟ ਲੋਕਾਂ ਨੂੰ ਖਾਂਦੇ ਹੋ, ਪਰ ਇਸਤਰੀਆਂ ਕੋਲ ਜਾਂਦੇ ਹੋ ਅਤੇ ਹੱਕ ਪਰਾਇਆ ਖਾਂਦੇ ਹੋ, ਬੁਰੇ ਕਰਮ ਕਰਦੇ ਹੋ, ਅਤੇ ਦਿਨੇ ਕਹਿੰਦੇ ਅਸੀਂ ਸਾਫ ਸੁਥਰੇ। ਸਤਿਗੁਰਾਂ ਨੇ ਇਹਨਾਂ ਨੂੰ ਸਮਝਾਇਆ ਵੀ ਜੇ ਤੁਸੀਂ ਕਹਿੰਦੇ ਹੋ ਮਾਸ ਨਹੀਂ ਖਾਣਾ, ਚਲੋ ਮੰਨਦੇ ਹਾਂ ਤੁਸੀਂ ਚਲੋ ਖਾਂਦੇ ਨਹੀਂ, ਫਿਰ ਜਿਹੜਾ ਬਗਾਨੇ ਪੈਸੇ ਖਾਂਦੇ ਹੋ, ਪਰ ਇਸਤਰੀਆਂ ਕੋਲ ਜਾਂਦੇ ਹੋ, ਇਹ ਮਾਸ ਖਾਣਾ ਹੀ ਹੁੰਦਾ, ਦੂਜੇ ਨੂੰ ਦੁਖੀ ਕਰਨਾ ਐਵੇਂ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਜਿਹੜੇ ਜੀਵ ਸੀਗੇ ਅਤੇ ਇਹਨਾਂ ਨੂੰ ਸਮਝਾਉਣਾ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ, ਤਾਂ ਸਤਿਗੁਰੂ ਨੇ ਇਹ ਸ਼ਬਦ ਪ੍ਰਾਰੰਭ ਕੀਤਾ। ਇਸ ਪ੍ਰਕਾਰ ਇਹਦੇ ਵਿੱਚ ਸਮਝਣ ਦੀ ਲੋੜ ਹੈ, ਕਈ ਲੋਕਾਂ ਨੂੰ ਇਹਦੀ ਸਮਝ ਨਹੀਂ ਲੱਗਦੀ। ਉਹ ਨਾਲੇ ਅਗਲਾ ਆਪਣੀ ਚੀਜ਼ ਨੂੰ ਸਿੱਧ ਕਰਨ ਵਾਸਤੇ ਨਾ ਕਿਸੇ ਸਿਆਣੇ ਵਿਦਵਾਨ ਨੂੰ, ਇੱਧਰ ਹੀ ਕਿਸੇ ਨੇ ਕਿਹਾ ਸੀ ਮਾਸ ਖਾਣਾ ਚਾਹੀਦਾ ਕਿ ਨਹੀਂ, ਗੁਰਮਤ ਕੀ ਕਹਿੰਦੀ ਹੈ, ਉਹ ਕਹਿੰਦਾ ਗੁਰਮਤ ਅਨੁਸਾਰ ਤਾਂ ਮੈਂ ਤੈਨੂੰ ਦੋਨੇ ਹੀ ਸਿੱਧ ਕਰ ਦਿੰਦਾ, ਖਾਣਾ ਵੀ ਚਾਹੀਦਾ ਨਹੀਂ ਵੀ ਖਾਣਾ ਚਾਹੀਦਾ। ਸਿੱਧ ਕਰਨ ਨੂੰ ਕੀ ਆ, ਜਿੱਧਰ ਮਰਜ਼ੀ ਪੰਗਤੀਆਂ ਆਪਣੇ ਮਤਲਬ ਦੀਆਂ ਲੈ ਕੇ ਕੱਢ ਲਓ ਅਤੇ ਸਿੱਧ ਕਰ ਦਿਓ ਵੀ ਖਾਣਾ ਚਾਹੀਦਾ, ਅਤੇ ਦੂਜੇ 'ਚ ਆਪਾਂ ਸਿੱਧ ਕਰਦੇ ਹਾਂ ਖਾਣਾ ਨਹੀਂ ਚਾਹੀਦਾ, ਤੂੰ ਦੱਸ ਖਾਣਾ ਕਿ ਨਹੀਂ ਖਾਣਾ। ਸੋ ਇਸ ਕਰਕੇ ਜਿਨ੍ਹਾਂ ਨੇ ਖਾਣਾ ਉਹ ਆਪਣੀਆਂ ਪੰਗਤੀਆਂ ਲੈ ਕੇ ਸਿੱਧ ਕਰੀ ਜਾਂਦੇ ਆ, ਜਿਨ੍ਹਾਂ ਨੇ ਨਹੀਂ ਖਾਣਾ ਉਹ ਆਪਣਾ ਸਿੱਧ ਕਰ ਦਿੰਦੇ ਆ, ਪਰ ਮਤਲਬ ਮੁੱਕਦੀ ਗੱਲ ਤਾਂ ਇਹ ਵੀ ਜਿਨ੍ਹਾਂ ਨੇ ਬੰਦਗੀ ਕਰਨੀ ਹੈ, ਜਿਨ੍ਹਾਂ ਨੇ ਗੁਰੂ ਕੇ ਸਿੱਖ ਬਣਨਾ, ਜਿਨ੍ਹਾਂ ਨੂੰ ਹੁਕਮ ਹੈ ਭਾਈ ਇਹ ਮਾੜੇ ਕਰਮ ਨਹੀਂ ਕਰਨੇ ਹਨ, ਕਿਉਂਕਿ ਇਹਦਾ ਲੇਖਾ ਦੇਣਾ ਪੈਂਦਾ। ਬਾਕੀ ਆਪਾਂ ਹੁਣ ਬਾਹਲਾ ਜ਼ੋਰ ਤਾਂ ਲਾਉਣਾ ਹੀ ਨਹੀਂ ਇਸ ਗੱਲ 'ਤੇ। ਜਿਹਨੇ ਦਾ ਮੰਨਣਾ ਉਹਨੇ ਤਾਂ ਇੱਕੋ ਵਾਰ ਕਿਹਾ ਮੰਨ ਜਾਣਾ, ਜਿਹਨੇ ਮੰਨਣਾ ਨਹੀਂ ਉਹਨੂੰ ਭਾਵੇਂ ਹਜ਼ਾਰ ਵਾਰ ਮੱਥਾ ਮਾਰ ਲਈ ਉਹਨੇ ਮੰਨਣਾ ਹੀ ਨਹੀਂ। ਇਸ ਕਰਕੇ ਉਹ ਤਾਂ ਹੁਣ ਜਿੱਥੇ ਡਿੱਗਦਾ ਡਿੱਗੇ, ਨਰਕਾਂ ਨੂੰ ਜਾਂਦਾ ਜਾਵੇ, ਮਰਦਾ ਮਰੇ, ਆਪਾਂ ਕੀ ਕਰ ਸਕਦੇ ਹਾਂ। ਆਓ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਸਲੋਕ ਮਹੱਲਾ ਪਹਿਲਾ, ਪਹਿਲਾ ਮਾਸਾ ਨਿੰਮਿਆ ਮਾਸਾ ਅੰਦਰ ਵਾਸ। ਸਭ ਤੋਂ ਪਹਿਲਾਂ ਮਾਤਾ ਪਿਤਾ ਦੇ ਸੰਬੰਧ ਕਰਕੇ ਰਕਤ ਬਿੰਦ ਦਾ ਮਿਲਾਪ ਰੂਪ ਜੋ ਨਿੰਮਣਾ ਹੈ ਇਹ ਮਾਸ ਰੂਪ ਹੀ ਹੈ। ਫਿਰ ਮਾਤਾ ਦੇ ਉਦਰ ਰੂਪ ਮਾਸ ਦੇ ਅੰਦਰ ਜੀਵ ਦਾ ਵਾਸਾ ਹੁੰਦਾ, ਜੀਉ ਪਾਏ ਮਾਸ ਮੋਹ ਮਿਲਿਆ ਹੱਡ ਚੰਮ ਤਨ ਮਾਸ। ਹੁਣ ਦੇਹ ਵਿੱਚ ਜੀਵ ਆਤਮਾ ਨੂੰ ਪਾਇਆ ਤਾਂ ਮਾਸ ਦਾ ਹੀ ਪੜਦਾ ਮੂੰਹ ਉੱਤੇ ਮਿਲਿਆ, ਸਾਰਾ ਹੱਡ ਚੰਮ ਅਤੇ ਸਰੀਰ ਵੀ ਮਾਸ ਦਾ ਹੀ ਹੈ। ਮਾਸਾਂ ਬਾਹਰ ਕੱਢਿਆ ਮੰਮਾ ਮਾਸ ਗਿਰਾਸ। ਜਿਸ ਵੇਲੇ ਮਾਤਾ ਦੇ ਗਰਭ ਰੂਪ ਮਾਸ ਤੋਂ ਬਾਹਰ ਕੱਢਿਆ ਤਾਂ ਮਾਸ ਦਾ ਹੀ ਅਸਥਣ ਉਹਦੇ ਮੂੰਹ ਦੇ ਵਿੱਚ ਮਿਲਿਆ ਬੱਚੇ ਦੇ, ਇਸ ਤੋਂ ਇਹਨੂੰ ਗਰਾਸ ਮਿਲਿਆ, ਪੀਣ ਨੂੰ ਦੁੱਧ ਮਿਲਿਆ। ਮੋਹ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰ ਸਾਸ। ਹੁਣ ਮੂੰਹ ਵੀ ਮਾਸ ਦਾ ਅਤੇ ਜੀਭ ਵੀ ਮਾਸ ਦੀ ਹੈ, ਮਾਸ ਦੇ ਸਰੀਰ ਅੰਦਰ ਹੀ ਸਵਾਸ ਹੈ। ਵੱਡਾ ਹੋਆ ਵੀ ਆਹਿਆ ਘਰ ਲੈ ਆਇਆ ਮਾਸ। ਜਿਸ ਵੇਲੇ ਵੱਡਾ ਹੋ ਕੇ ਵਿਆਹ ਗਿਆ ਤਾਂ ਫਿਰ ਵੀ ਘਰ ਅੰਦਰ ਜਿਹੜੀ ਇਸਤਰੀ ਲਿਆਂਦੀ ਵਿਆਹ ਕੇ ਉਹ ਵੀ ਤਾਂ ਮਾਸ ਹੀ ਹੈ। ਗੱਲ ਤਾਂ ਵੀ ਸਾਰਾ ਹੈ ਤਾਂ ਮਾਸ ਹੀ ਹੈ, ਚਾਰੇ ਪਾਸੇ ਆਪਣਾ ਸਰੀਰ ਮਾਸ ਦਾ ਹੈ, ਹਰੇਕ ਸਰੀਰ ਮਾਸ ਦਾ ਹੈ, ਮਾਸ ਦਾ ਠੀਕ। ਇਹ ਤਾਂ ਨਹੀਂ ਹੈ ਕਿਤੇ ਮਾਸ ਖਾਣ ਨੂੰ ਕਹਿੰਦੇ, ਇਹ ਤਾਂ ਉਹ ਕਹਿੰਦੇ ਕਿ ਸਾਰਾ ਭਾਈ ਮਾਸ ਹੀ ਹੈ, ਪਰ ਵੱਢ ਕੇ ਖਾਣਾ, ਮੀਟ ਬਣਾ ਕੇ ਖਾਣਾ, ਉਹ ਇੱਕ ਹੋਰ ਚੀਜ਼ ਹੋ ਜਾਂਦੀ। ਇਸ ਤਰ੍ਹਾਂ ਜਿਹੜਾ ਹੈ ਕਿ ਇਹ ਮਾਸ ਦੀ ਗੱਲ ਕੀਤੀ ਹੈ ਤਾਂ ਸਾਰਾ ਮਾਸ ਹੀ ਹੈ। ਜਿਵੇਂ ਆਪਾਂ ਸਾਰਾ ਕੁਝ ਮਿੱਟੀ ਸਿੱਧ ਕਰ ਦਿੰਦੇ ਹਾਂ, ਪੰਜੇ ਤੱਤ ਜਿਹੜੇ ਨੇ, ਹੈ ਤਾਂ ਪੰਜੇ ਤੱਤ ਹੀ ਹੈ ਸਾਰੇ। ਤੋ ਸਤਿਗੁਰੂ ਇਸ ਕਰਕੇ ਫਰਮਾਉਂਦੇ ਹਨ, ਮਾਸੋਂ ਹੀ ਮਾਸ ਉਪਜੈ ਮਾਸੋਂ ਸਭੋ ਸਾਕ। ਉਹ ਇਸਤਰੀ ਰੂਪ ਮਾਸ ਤੋਂ ਹੀ ਹੋਰ ਮਾਸ ਹੋਈ ਪੈਦਾ, ਲੜਕੀ ਲੜਕਾ ਪੈਦਾ ਹੋਇਆ, ਇਸ ਤਰ੍ਹਾਂ ਮਾਸ ਤੋਂ ਹੀ ਸਾਰੇ ਸਾਕ ਸੰਬੰਧੀ ਬਣੇ ਹੈ। ਸਤਿਗੁਰ ਮਿਲਿਆ ਹੁਕਮ ਬੁੱਝੀ ਹੈ ਤਾਂ ਕੋ ਆਵੈ ਰਾਸ। ਗੱਲ ਮਾਸ ਮਾਸ ਕਰਨ ਦੀ ਨਹੀਂ ਹੈਗੀ, ਮੈਂ ਤਾਂ ਮਾਸ ਸਾਰਾ ਕੁਛ ਹੀ ਮਾਸ ਹੀ ਹੈ। ਸਤਿਗੁਰੂ ਦੇ ਮਿਲਿਆ ਹੀ ਕਰਤਾਰ ਦਾ ਹੁਕਮ ਮੰਨਣਾ ਸਮਝੀਦਾ, ਤਾਂ ਹੀ ਕੋਈ ਕਰਮ ਕੀਤਾ ਹੋਇਆ ਰਾਸ ਆਉਂਦਾ, ਤਾਂ ਹੀ ਕੋਈ ਸੱਚ ਵਿੱਚ ਆਉਂਦਾ। ਆਪ ਛੋਟੇ ਨਹਿ ਝੂਟੀ ਹੈ ਨਾਨਕ ਬਚਨ ਬਿਨਾਸ਼। ਮਹਾਰਾਜ ਕਥਨ ਕਰਦੇ ਹੈ, ਜੇ ਇਹ ਹੰਕਾਰ ਵਿੱਚ ਕਹਿੰਦਾ ਰਹੇ ਕਿ ਮੈਂ ਆਪ ਛੁੱਟ ਗਿਆ ਮੈਂ ਬਚ ਗਿਆ, ਤਾਂ ਉਹ ਕਦੇ ਨਹੀਂ ਛੁੱਟ ਸਕਦਾ। ਸਗੋਂ ਇਸ ਤਰ੍ਹਾਂ ਦੇ ਬਚਨ ਆਖਣ ਵਾਲੇ ਦਾ ਛੇਤੀ ਹੋਈ ਬਿਨਾਸ਼ ਹੁੰਦਾ, ਨਾਸ਼ ਹੁੰਦਾ। ਇਸ ਕਰਕੇ ਤੁਸੀਂ ਜਿਹੜੀ ਚੀਜ਼ ਨੂੰ ਮਹਾਰਾਜ ਕਹਿੰਦੇ ਸਿੱਧ ਕਰਦੇ ਹੋ, ਬਈ ਮਾਸ ਹੁੰਦਾ ਕੀ ਅਸਲ ਵਿੱਚ, ਕਿਉਂਕਿ ਮਾਸ ਤਾਂ ਸਾਰੀ ਦੁਨੀਆ ਤੁਰੀ ਹੋਈ ਫਿਰਦੀ ਹੈ, ਹਰੇਕ ਜਾਨਵਰ ਨੂੰ ਮਾਸ ਹੀ ਹੈ, ਬੰਦੇ ਨੂੰ ਮਾਸ ਹੀ ਹੈ। ਮਾਸ ਮਾੜਾ ਨਹੀਂ, ਮਾਸ ਦਾ ਤਾਂ ਸਰੀਰ ਹੈ ਆਪਣਾ, ਮਾਸ ਮਾੜਾ ਨਹੀਂ, ਮਾਸ ਖਾਣਾ ਮਾੜਾ ਕਿਹਾ, ਗੱਲ ਨੂੰ ਸਮਝਿਆ ਕਰੋ। ਹੁਣ ਜਿਹੜਾ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਕਿ ਸਾਡੇ ਬਾਜ ਨੂੰ ਕੋਈ ਮਾਸ ਖਵਾਓ, ਸਾਡਾ ਬਾਸ ਮਾਸਾਹਾਰੀ ਹੈ, ਇੱਕ ਸਿੱਖ ਨੇ ਪੱਟ 'ਚੋਂ ਮਾਸ ਕੱਢ ਕੇ ਖਵਾ ਤਾ। ਸਤਿਗੁਰੂ ਕਹਿੰਦੇ ਨਿਹਾਲ ਨਿਹਾਲ। ਉਸ ਤੋਂ ਬਾਅਦ ਇੱਕ ਸਿੱਖ ਨੇ 2000 ਰੁਪਈਆ ਲਿਆ ਕੇ ਦਸਵੰਧਾ ਰੱਖਿਆ। ਮਹਾਰਾਜ ਕਹਿੰਦੇ ਤੇਰੀਆਂ 21 ਕੁਲਾਂ ਤਰਨ, ਤੈਨੂੰ ਬ੍ਰਹਮ ਗਿਆਨ ਹੋਵੇ, ਤੇਰਾ ਆਹ ਹੋਵੇ, ਤੇਰਾ ਹੋਵੇ। ਉਹ ਜਿਹਨੇ ਮਾਸ ਖਵਾਇਆ ਉਹ ਕਹਿੰਦਾ ਮਹਾਰਾਜ ਮੈਂ ਪੱਟ ਦਾ ਮਾਸ ਕੱਢ ਕੇ ਬਾਜ ਨੂੰ ਰੱਖਿਆ, ਮੈਨੂੰ ਤੁਸੀਂ ਇੱਕੋ ਵਾਰ ਕਿਹਾ ਨਿਹਾਲ, ਅਤੇ ਆਹ ਜਿਹਨੇ ਲਿਆ ਕੇ 2000 ਰੁਪਇਆ ਰੱਖਿਆ ਇਹਨੂੰ ਇੰਨੇ ਵਰ ਦੇਤੇ, ਤੁਸੀਂ ਇਹ ਕੀ ਕਾਰਨ ਹੈ? ਮਹਾਰਾਜ ਕਹਿੰਦੇ ਉਹਨੇ ਜਿਗਰ ਦਾ ਮਾਸ ਦਿੱਤਾ, ਤੂੰ ਪੱਟ ਦਾ ਮਾਸ ਦਿੱਤਾ, ਇਹੜਾ ਰੁਪਈਆ ਹੈ, ਇਹ ਵੀ ਤਾਂ ਮਾਸ ਹੀ ਹੈ, ਇਹ ਜਿਗਰ ਦਾ ਮਾਸ ਹੈ। ਜਦ ਆਪਾਂ ਲੋਕ ਦੂਜੇ ਦੇ ਪੈਸੇ ਖਾਂਦੇ ਹਾਂ, ਦੱਬ ਜਾਂਦੇ ਹਾਂ, ਅਗਲੇ ਤੋਂ ਪੈਸੇ ਲੈ ਕੇ ਮੁੱਕਰ ਜਾਂਦੇ ਹਾਂ, ਇਹ ਵੀ ਤਾਂ ਮਾਸ ਹੀ ਖਾਣ ਵਾਲੀ ਗੱਲ ਹੈ। ਅਗਲੇ ਨੇ ਮਸਾਂ ਕਮਾਇਆ ਹੁੰਦਾ, ਜੋਰ ਖੂਨ ਪਸੀਨੇ ਦੀ ਕਮਾਈ ਖਾ ਜਾਣੀ ਅਗਲੇ ਦੀ, ਇਹ ਵੀ ਤਾਂ ਮਾਸ ਹੀ ਹੈ। ਸੰਗਤ ਮਸਾਂ ਲਿਆ ਲਿਆ ਕੇ ਗੋਲਕ 'ਚ ਪਾਉਂਦੀ ਹੈ, ਖੂਨ ਪਸੀਨੇ ਦੀ ਕਮਾਈ ਹੈ, ਦਸਵੰਧ ਕੱਢਦੀ ਹੈ, ਜਿਹੜਾ ਉਹਨੂੰ ਖਾ ਜਾਂਦੇ ਉਹ ਵੀ ਤਾਂ ਮਾਸ ਹੀ ਖਾਂਦੇ। ਅਤੇ ਜੇ ਊਂ ਇਸ ਪ੍ਰਕਾਰ ਸਤਿਗੁਰੂ ਕਹਿੰਦੇ ਨੇ ਪਹਿਲਾਂ ਮੇਰੇ ਜਿਹੜਾ ਸਿਧਾਂਤ ਨੂੰ ਸਮਝੋ ਕੀ ਹੈ, ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ। ਇਹ ਮਾਸ ਮਾਸ ਕਰਕੇ ਮੂਰਖ ਬੰਦੇ ਝਗੜਦੇ ਆ, ਮੈਂ ਮਾਸ ਖਾਣਾ, ਉਹ ਕਹਿੰਦਾ ਮੈਂ ਖਾਣਾ ਨਹੀਂ, ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਗੱਲ। ਸਤਿਗੁਰੂ ਕਹਿੰਦੇ ਨੇ ਸਾਰੇ ਮਾਸ ਛੱਡਣੇ ਪੈਣੇ ਆ, ਜਿਨ੍ਹਾਂ ਨੂੰ ਗਿਆਨ ਪ੍ਰਾਪਤ ਨਹੀਂ ਹੈ, ਧਿਆਨ ਕਰਨਾ ਜਾਣਦੇ ਨਹੀਂ ਹਨ। ਮਹਾਰਾਜ ਦੂਸਰੇ ਭਾਵ 'ਚ ਇਹ ਵੀ ਕਹਿੰਦੇ ਮਾਸ ਖਾਣਾ ਚੰਗਾ ਮਾਸ ਖਾਣਾ ਬੁਰਾ, ਇਸ ਝਗੜੇ ਨੂੰ ਮੂਰਖ ਕਰਦੇ ਨੇ। ਜੋ ਗਿਆਨ ਅਤੇ ਧਿਆਨ ਨੂੰ ਜਾਣਦੇ ਨਹੀਂ, ਭਲਾਂ ਦੀ ਮਾਸ ਅੰਮ੍ਰਿਤ ਹੈ ਕੋਈ? ਇਹ ਤਾਂ ਕਿੱਥੇ, ਇਹ ਨਹੀਂ ਕਹਿੰਦੇ ਵੀ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਬਾਣੀ ਪੜ੍ਹੋ, ਨਿਤਨੇਮ ਕਰੋ, ਇੰਨੀ ਕੁ ਗੱਲ 'ਤੇ ਉਲਝੇ ਫਿਰਦੇ ਆ। ਮਾਸ ਇਹ ਜੀ ਮੀਟ ਖਾਂਦਾ ਬੰਦਾ, ਇਹ ਮੀਟ ਨਹੀਂ ਖਾਂਦਾ, ਮੈਂ ਮੀਟ ਖਾਂਦਾ ਨਹੀਂ, ਸਾਨੂੰ ਇਹਦੇ ਨਾਲ ਕੀ ਮਤਲਬ ਹੈ? ਅਸੀਂ ਤਾਂ ਕਹਿੰਦੇ ਅੰਮ੍ਰਿਤ ਛਕੋ, ਇਹ ਕੋਈ ਅੰਮ੍ਰਿਤ ਹੈ? ਇਹਦੇ ਹੀ ਇੱਕ ਬੰਦਾ ਜਿਵੇਂ ਕੋਈ ਮਿਲਣ ਗਏ ਰਿਸ਼ਤੇਦਾਰ ਕਿਸੇ ਦੇ, ਉਹ ਗਾਂ ਬੈਠਾ ਮੀਟ ਖਾਂਦਾ ਸ਼ਰਾਬ ਪੀਂਦਾ, ਉਹ ਕਹਿੰਦਾ ਜੀ ਇਹ ਤੁਸੀਂ ਕੀ ਕਰੀ ਜਾਂਦੇ ਹੋ, ਨਾਲੇ ਤੁਸੀਂ ਸਿੱਖਾਂ ਦੇ ਘਰੇ ਜਨਮ ਲਿਆ। ਕਹਿੰਦਾ ਉਹ ਇਹ ਕਿੱਥੇ ਲਿਖਿਆ? ਕਹਿੰਦਾ ਦੇ ਮੁਕਾਲਫ ਨੇ ਲਿਖਿਆ ਵੀ ਸਿੱਖ ਉਦੋਂ ਮੀਟ ਖਾਂਦੇ ਸੀ, ਐਂ ਕਰਦੇ ਸੀ। ਕਹਿੰਦਾ ਉਹ ਫਿਰ ਆ ਸ਼ਰਾਬ ਪੀਣੀ ਕਿੱਥੇ ਲਿਖੀ ਹੈ? ਅੰਮ੍ਰਿਤ ਛਕਿਆ? ਕਹਿੰਦਾ ਅੰਮ੍ਰਿਤ ਤਾਂ ਛਕਿਆ ਨਹੀਂ, ਅੰਮ੍ਰਿਤ ਛਕਿਆ ਨਹੀਂ, ਅਤੇ ਪ੍ਰਮਾਣ ਦੇਣਗੇ ਗੁਰਬਾਣੀ 'ਚੋਂ। ਜੀ ਗੁਰਬਾਣੀ 'ਚ ਕਿੱਥੇ ਲਿਖਿਆ ਹੈ? ਪਹਿਲੀ ਗੱਲ ਤਾਂ ਅੱਜ ਤੱਕ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਸਰੂਪ ਅਰਥਾਂ ਸਹਿਤ ਪੜ੍ਹਿਆ ਹੀ ਨਹੀਂ। ਜਿਹਨੇ ਪੜ੍ਹਿਆ ਉਹ ਕੋਈ ਗੁਰਮੁਖੀ ਪੜ੍ਹਦਾ, ਉਹ ਖਾਂਦਾ ਹੀ ਨਹੀਂ। ਸੋ ਇਸ ਕਰਕੇ ਜਿਹੜੀ ਹੈ ਟੱਕਰ ਨਹੀਂ ਲੈਣੀ ਚਾਹੀਦੀ, ਆਪਣੀ ਈਗੋ ਛੱਡੋ, ਸਾਰਾ ਪੰਥ ਅਪਣਾਈਆਂ, ਆਪਾਂ ਭਰਾ ਹਾਂ, ਸਾਰੇ ਮਿਲ ਕੇ ਬੈਠੀਏ। ਅਸੀਂ ਗਲਤ ਗੱਲ ਕਰਕੇ ਅਸੀਂ ਕਿਹੜਾ ਕਿਤੋਂ ਪੈਸੇ ਲੈਣੇ ਆ? ਵੀ ਜੇ ਸਾਨੂੰ ਕੋਈ ਪੈਸੇ ਦਿੰਦਾ ਏਜੰਟ ਹੈ ਅਸੀਂ ਕਿਤੇ, ਵੀ ਸਾਨੂੰ ਪੈਸੇ ਮਿਲਦੇ ਨੇ, ਅਸੀਂ ਤੁਹਾਨੂੰ ਕਹਿੰਦੇ ਨਾ ਖਾਓ, ਸਾਡੇ ਵੱਲੋਂ ਤਾਂ ਜ਼ਹਿਰ ਖਾਈ ਜਾਵੇ ਕੋਈ, ਸਾਨੂੰ ਉਹਦਾ ਮਤਲਬ ਕੀ ਉਹਦੇ ਨਾਲ? ਪਰ ਅਸੀਂ ਜਿਹੜੇ ਗੁਰਮੁਖ ਨੇ ਸੰਗਤ ਹੈ, ਇਹਨਾਂ ਨੂੰ ਤਾਂ ਕਹਿਣਾ ਭਾਈ ਮਾੜੇ ਕੰਮ ਨਾ ਕਰੋ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਕਿਹਾ ਨਹੀਂ ਐਸਾ। ਮਹਾਰਾਜ ਕਹਿੰਦੇ ਮੈਂ ਤਾਂ ਕਿਹਾ ਨਹੀਂ, ਮੈਂ ਤਾਂ ਇੰਨਾ ਕਿਹਾ ਸੀ ਕੁੱਠਾ ਨਹੀਂ ਖਾਣਾ, ਮੁਸਲਮਾਨੀ ਢੰਗ ਦਾ ਬਣਿਆ। ਕਹਿੰਦੇ ਗਾਉਣ ਲਈ ਲਾਈਨ ਇਹਨਾਂ ਨੇ ਆਪੇ ਲਿਖ ਲਈ। ਭਗਤ ਕਬੀਰ ਜੀ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਝਟਕਾ ਖਾਣਾ, ਕੋਈ ਕਹਿੰਦਾ ਹਲਾਲ ਖਾਣਾ, ਬੱਕਰੇ ਨੂੰ ਪੁੱਛੋ ਤੈਨੂੰ ਕਿਹੜਾ ਸਵਾਦ ਲੱਗਦਾ, ਝਟਕਾ ਸਵਾਦ ਲੱਗਦਾ ਕਿ ਹਲਾਲ? ਉਹ ਕਹਿੰਦਾ ਬਾਬਾ ਮੇਰੀ ਤਾਂ ਦੋਹਾਂ 'ਚ ਗਰਦਨ ਵੱਢੀ ਜਾਣੀ ਹੈ, ਮਾਰ ਤਾਂ ਦੋਨਾਂ ਨਹੀਂ ਲੈਣਾ ਮੈਨੂੰ। ਕਹਿੰਦੇ ਤੁਸੀਂ ਮੇਰੇ ਜਿਉਣ ਦੀ ਗੱਲ ਕਰੋ, ਅਤੇ ਮੈਨੂੰ ਜਿਉਂਦਾ ਕਿਹੜਾ ਰੱਖਦਾ, ਮੈਂ ਵੀ ਜੀਵ ਹਾਂ, ਮੇਰੇ 'ਚ ਵੀ ਰੱਬ ਵੱਸਦਾ। ਜੋ ਸਭ ਮੈਂ ਏਕ ਖੁਦਾਏ ਕਹਿਤ ਹੋ ਤੋ ਕਿਉਂ ਮੁਰਗੀ ਮਾਰਾ। ਬੜੇ ਪ੍ਰਮਾਣ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਆਏ ਨੇ, ਵੱਖਰੇ ਬਾਅਦ 'ਚ ਕੱਢ ਲਾਂਗੇ ਆਪਾਂ। ਬੇਨਤੀ ਕਰਾਂਗੇ ਸਿੰਘਾਂ ਨੂੰ ਭਾਈ ਇਹ ਮਾਸ ਵਾਲੇ ਸ਼ਬਦ ਸਾਰੀ ਗੁਰਬਾਣੀ 'ਚੋਂ ਅਲੱਗ ਕੱਢ ਲਓ, ਇਹਨਾਂ ਦੀ ਵੱਖਰੀ CD ਬਣਾ ਕੇ ਦਿਖਾ ਦਿਓ। ਹੁਣ ਜਿਹੜਾ ਕੋਈ ਕਹੂਗਾ ਆਹ ਕਿੱਥੇ ਲਿਖਿਆ, ਉਹ ਹੁਣ ਅਸੀਂ ਕੱਢ ਕੱਢ ਕੇ ਅਲੱਗ CDਆਂ ਬਣਾ ਦੇਣੀਆਂ ਸਾਰੀਆਂ, ਵੀ ਆਹ ਲਿਖਿਆ, ਤੂੰ ਦੱਸ ਕੀ ਕਹਿਣਾ। ਕੌਣ ਮਾਸ ਕੌਣ ਸਾਗ ਕਹਾਵੈ, ਕਿਸਮੈ ਪਾਪ ਸਮਾਣੇ। ਕੌਣ ਮਾਸ ਹੈ ਅਤੇ ਕੌਣ ਸਾਗ ਕਹਾਉਂਦਾ ਅਤੇ ਕਿਹਦੇ ਵਿੱਚ ਪਾਪ ਸਮਾਉਂਦੇ ਆ? ਵੇਦਾਂ ਦੇ ਅਨੁਸਾਰ ਜੋ ਕਾਰਵਾਈ ਕੀਤੀ ਜਾਂਦੀ ਹੈ ਉਹ ਸਾਗ ਹੈ। ਵੇਦਾਂ ਤੋਂ ਉਲਟ ਜਾਂ ਆਪਣੇ ਵਰਨ ਆਸ਼ਰਮ ਤੋਂ ਉਲਟ ਜੋ ਕਾਰਵਾਈ ਕੀਤੀ ਜਾਂਦੀ ਹੈ ਉਹ ਮਾਸ ਹੈ। ਗੱਲ ਮਾਸ ਖਾਣ ਦੀ ਨਾ ਖਾਣ ਦੀ ਨਹੀਂ, ਗੱਲ ਤਾਂ ਹੈ ਗੁਰੂ ਦੇ ਹੁਕਮ ਦੀ। ਗੁਰੂ ਸਾਹਿਬ ਨੇ ਜੋ ਜੋ ਹੁਕਮ ਕੀਤੇ ਆ ਪਹਿਲਾਂ ਉਹਨਾਂ ਹੁਕਮਾਂ 'ਤੇ ਚੱਲੋ। ਮਹਾਰਾਜ ਕਹਿੰਦੇ ਨੇ ਦੇਖੋ ਵੇਦਾਂ ਦੇ ਅਨੁਸਾਰ ਕਈ ਕੁਛ ਹੁੰਦਾ ਹੈ, ਪਿੱਛੇ ਹੁੰਦਾ ਆਇਆ, ਪੰਡਤਾਂ ਨਾਲ ਚਰਚਾ ਜੋ ਚੱਲਦੀ ਹੈ, ਨਾਲ ਚਰਚਾ ਤਾਂ ਹੋਈ ਉਦੋਂ ਪੰਡਤਾਂ ਦੇ ਨਾਲ, ਗੱਲ ਉਹਨਾਂ ਨਾਲ ਚੱਲਦੀ ਹੈ ਅਤੇ ਗੱਲ ਕਰੀ ਜਾਂਦੀ ਹੈ ਗੁਰਸਿੱਖਾਂ ਦੀ। ਗੁਰਸਿੱਖਾਂ ਨਾਲ ਮਹਾਰਾਜ ਨੇ ਜਦੋਂ ਵੀ ਕੋਈ ਸ਼ਬਦ ਉਚਾਰਿਆ ਤਾਂ ਗੁਰਸਿੱਖਾਂ ਨੂੰ ਤਾਂ ਨਹੀਂ ਕਿਹਾ, ਇਹ ਤਾਂ ਹੁਣ ਚਰਚਾ ਪੰਡਤਾਂ ਨਾਲ ਹੋਈ ਹੈ, ਐਵੇਂ ਧੱਕੇ ਨਾਲ ਆਪਣੇ ਉੱਪਰ ਸਿੱਟੀ ਜਾਓ ਇਹਨੂੰ ਵੀ ਇਹ ਜੀ ਸਾਨੂੰ ਕਿਹਾ। ਗੈਂਡਾ ਮਾਰ ਹੋਮ ਜੱਗ ਕੀਏ, ਦੇਵਤਿਆਂ ਕੀ ਬਾਣੇ। ਫਿਰ ਗੈਂਡਾ ਮਾਰ ਕੇ ਜੱਗ ਵਿੱਚ ਹਮਨ ਕਰਦੇ ਹਨ, ਇਹ ਦੇਵਤਿਆਂ ਦੀ ਧੁਰ ਤੋਂ ਬਾਣੇ ਹੁੰਦੀ ਆਦਤ, ਆਦਤ ਚੱਲੀ ਆਈ ਆ। ਗੈਂਡਾ ਮਾਰ ਕੇ ਹਮਨ ਅਤੇ ਜੱਗ ਕਰਦੇ ਨੇ, ਨਾਲ ਦੇਵਤਿਆਂ ਦੀ ਬਾਣੇ ਬਾਣੀ ਮੰਤਰ ਪੜ੍ਹਦੇ ਨੇ। ਮਾਸ ਛੋੜ ਬੈਸ ਨੱਕ ਪਕੜ ਹੈ, ਰਾਤੀ ਮਾਣਸ ਖਾਣੇ। ਦਿਨੇ ਤਾਂ ਮਾਸ ਛੱਡ ਕੇ ਨੱਕ ਫੜ ਕੇ ਸਮਾਧੀ ਲਗਾ ਕੇ ਬੈਠਦੇ ਆ, ਜਾਂ ਮਾਸ ਨੂੰ ਦੇਖ ਕੇ ਨੱਕ ਫੜ ਕੇ ਬਹਿ ਜਾਂਦੇ ਆ, ਉਹ ਬੜੀ ਮੁਸ਼ਕ ਆਉਂਦੀ ਆ। ਅਤੇ ਰਾਤ ਨੂੰ ਸਾਬਤਾ ਬੰਦਾ ਹੀ ਖਾ ਜਾਂਦੇ ਨੇ, ਭਾਵ ਲੁੱਟ ਕੇ ਬੰਦਾ ਮਾਰ ਕੇ ਦਰਿਆ 'ਚ ਸਿੱਟ ਦਿੰਦੇ ਨੇ, ਜਾਂ ਖੂਹ ਵਿੱਚ ਸਿੱਟ ਦਿੰਦੇ ਬੰਦਾ ਮਾਰ ਕੇ। ਦਿਨ ਨੂੰ ਤਾਂ ਵੈਸ਼ਨਵ ਬਣ ਕੇ ਦਿਖਾਉਂਦੇ ਆ ਅਤੇ ਰਾਤੀ ਮਨੁੱਖਾਂ ਨੂੰ ਜਾਨੋਂ ਮਾਰ ਕੇ ਉਹਨਾਂ ਦਾ ਧਨ ਲੁੱਟ ਲੈਂਦੇ ਨੇ। ਰਾਤੀ ਮਨੁੱਖ ਦਾ ਖਾਣਾ ਇਹੀ ਆ ਜੋ ਇਸਤਰੀਆਂ ਨਾਲ ਮਾੜੇ ਕਰਮ ਕਰਨੇ ਆ। ਮਹਾਰਾਜ ਕਹਿੰਦੇ ਫਿਰ ਇਹ ਇੱਕ ਗੱਲ ਹੀ ਰਹਿ ਗਈ ਬਸ, ਵੀ ਹੁਣ ਮਾਸ ਨਹੀਂ ਖਾਣਾ ਅਤੇ ਬਾਕੀ ਤੁਸੀਂ ਕੀ ਕੁੱਤੇ ਕੰਮ ਕਰਦੇ ਹੋ। ਫੜ ਕਰ ਲੋਕਾਂ ਨੂੰ ਦੇ ਖਿਲਾਫ ਹੈ ਗਿਆਨ ਧਿਆਨ ਨਹੀਂ ਸੂਝਿਆ। ਨੱਕ ਫੜ ਕੇ ਫੜ ਹੁੰਦਾ ਪਖੰਡ ਕਰਕੇ ਲੋਕਾਂ ਨੂੰ ਦਿਖਾਉਂਦੇ ਆ ਅਤੇ ਗਿਆਨ ਧਿਆਨ ਦੀ ਕੋਈ ਸਮਝ ਹੀ ਨਹੀਂ ਹੈ। ਨਾਨਕ ਅੰਧੇ ਸਿਉਂ ਕਿਆ ਕਹੀਆ, ਕਹਿ ਨਾ ਕਹਿਆ ਬੂਝੈ। ਸਤਿਗੁਰੂ ਕਥਨ ਕਰਦੇ ਅੰਨੇ ਨੂੰ ਕੀ ਕਹਿਣਾ, ਕਿਉਂਕਿ ਜੇ ਉਹਨੂੰ ਵੀ ਕਿਹਾ, ਉਹਨੂੰ ਕਹਿ ਵੀ ਦਿੱਤਾ ਜਾਵੇ ਤਾਂ ਉਹ ਕਿਹਾ ਹੋਇਆ ਉਪਦੇਸ਼ ਸਮਝਦਾ ਨਹੀਂ। ਅੰਨੇ ਬੰਦੇ ਨੂੰ ਉਪਦੇਸ਼ ਦੇਣ ਦਾ ਕੀ ਫਾਇਦਾ, ਸੁਣ ਅੰਧਾ ਕੈਸੇ ਮਾਰਗ ਪਾਵੇ। ਮਹਾਰਾਜ ਅੰਨੇ ਕਹਿੰਦੇ ਸਾਨੂੰ, ਸਾਡੇ ਚੰਗੀਆਂ ਭਲੀਆਂ ਅੱਖਾਂ ਵਿਦਵਾਨ ਬੰਦੇ, ਤੁਸੀਂ ਸਾਨੂੰ ਅੰਨੇ ਕਹੀ ਜਾਂਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅੰਧਾ ਸੋਏ ਜੇ ਅੰਧ ਕਮਾਵੈ, ਇਸ ਹਿਰਦੈ ਸੇ ਲੋਚਨ ਨਾਹੀ। ਮਹਾਰਾਜ ਕਹਿੰਦੇ ਅੰਨਾ ਬੰਦਾ ਉਹ ਹੈ ਜਿਹੜਾ ਅੰਨੇ ਕਰਮ ਕਮਾਉਂਦਾ ਹੈ। ਚੰਗੀਆਂ ਭਲੀਆਂ ਅੱਖਾਂ ਹੁੰਦਿਆਂ ਹੋਇਆਂ ਅੰਨਾ ਅਤੇ ਉਹਦੇ ਹਿਰਦੇ ਵਿੱਚ ਸੇ ਲੋਚਨ ਨਾਹੀ, ਉਹ ਗਿਆਨ ਵਿਰਾਗ ਰੂਪੀ ਨੇਤਰ ਨਹੀਂ ਹਨ ਜੋ ਸ਼ਾਸਤਰਾਂ ਵਿੱਚ ਕਥਨ ਕੀਤੇ ਹੋਏ ਹਨ। ਹੁਣ ਜਿਹੜਾ ਬੰਦਾ ਗੁਰਦੁਆਰੇ 'ਚ ਜੁੱਤੀ ਲੈ ਕੇ ਵੜਦਾ, ਗੁਰਦੁਆਰੇ ਜਾ ਕੇ ਮਾੜੇ ਕਰਮ ਕਰਦਾ, ਕੋਈ ਗੁਰਦੁਆਰੇ 'ਚ ਮੈਂ ਬੈਠਾ ਪੁੱਠਾ ਕੰਮ ਕਰਦਾ, ਉਹ ਅੰਨਾ ਹੀ ਹੈ। ਕਿਉਂਕਿ ਉਹਨੂੰ ਦੀਨਾ ਨਹੀਂ ਹੈ ਗੁਰਦੁਆਰਾ, ਤੂੰ ਅੰਨਾ ਤੈਨੂੰ ਦੀਨਾ ਨਹੀਂ ਇਹ ਗੁਰੂ ਘਰ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜੇ ਪੜ੍ਹਿਆ ਲਿਖਿਆ ਹੈ ਤਾਂ ਕੀ ਹੈ, ਜੇ ਅੱਖਾਂ ਸਜਾਖੀਆਂ ਤਾਂ ਕੀ ਹੈ। ਉਹ ਚਲੋ ਮੰਨਿਆ, ਅੰਨੇ ਬੰਦੇ ਨੂੰ ਦੇਖਿਆ ਨਹੀਂ, ਉਹ ਟੋਏ 'ਚ ਡਿੱਗ ਪਿਆ ਤਾਂ ਕਹਿੰਦੇ ਕੋਈ ਨਹੀਂ ਭਾਈ ਵਿਚਾਰਾ ਅੰਨਾ ਸੀ, ਅੰਨੇ ਬੰਦੇ ਨੇ ਦੇਖਿਆ ਨਹੀਂ, ਖਾਣ ਦੀਆਂ ਚੀਜ਼ਾਂ ਰੱਖੀਆਂ ਸੀ ਮੇਜ਼ 'ਤੇ, ਉਹਨੂੰ ਮੂੰਹ 'ਚ ਪਾਈ ਤਾਂ ਉਹਨੂੰ ਪਤਾ ਲੱਗਿਆ ਤਾਂ ਗਲਤ ਚੀਜ਼ ਆ ਗਈ। ਚਲ ਉਹ ਤਾਂ ਅੰਨਾ, ਉਹ ਤੂੰ ਤਾਂ ਅੰਨਾ ਨਹੀਂ ਹੈਗਾ, ਤੂੰ ਤਾਂ ਸੰਜਾਖਾਂ, ਤੈਨੂੰ ਦੀਨੇ ਮੂਹਰੇ ਹੱਡੀਆਂ ਪਈਆਂ। ਇਹਨੂੰ ਆਪਾਂ ਮਾਸ ਨਹੀਂ ਕਹਿੰਦੇ, ਇਹ ਮਾਸ ਤੋਂ ਗਾਹਾਂ ਦੀ ਗੱਲ ਹੈ, ਮੀਟ ਹੈ, ਵੱਢਿਆ ਹੋਇਆ, ਵੱਢ ਕੇ ਖਾਣ। ਜਦੋਂ ਵੱਢਿਆ ਸੀ ਜਾਨਵਰ, ਉਹਨੂੰ ਦੁੱਖ ਨਹੀਂ ਸੀ ਹੋਇਆ। ਅਤੇ ਇਸ ਪ੍ਰਕਾਰ ਨਾਲੇ ਹੁਣ ਗਾਹਾਂ ਗਾਹਾਂ ਜਿਹੜੀਆਂ ਏਡਜ਼ ਦੀ ਬਿਮਾਰੀ ਆਈ ਹੈ, ਇਹ ਲੰਗੂਰ ਤੋਂ ਆਈ ਹੈ, ਆੜਾ ਬਣ ਮਾਣੂ ਹੁੰਦਾ ਉਹਦੇ ਵਿੱਚੋਂ ਆਈ ਹੈ ਇਹ ਮਨੁੱਖ ਨੂੰ। ਅਤੇ ਸਾਇੰਸ ਨੇ ਹੁਣ ਖੋਜ ਕੀਤੀ ਹੈ, ਕਿਉਂ, ਕਿਸੇ ਨੇ ਖਾਧਾ ਜ਼ਰੂਰ ਹੋਵੇ, ਤੋ ਖਾਧਾ ਖਾਧਾ ਅਤੇ ਗਾਹਾਂ ਬਿਮਾਰੀ ਫੈਲ ਗਈ। ਉਹਨਾਂ ਨੂੰ ਤਾਂ ਏਡਜ਼ ਦੇ ਕੀਟਾਣੂ ਕੁਛ ਨਹੀਂ ਕਹਿੰਦੇ, ਆ ਮਨੁੱਖ ਦਾ ਸੱਤਿਆਨਾਸ਼ ਕਰਦੇ ਨੇ। ਮਨੁੱਖ ਹੁਣ ਕਹਿੰਦੇ ਪਹਿਲਾਂ ਬਿਮਾਰੀਆਂ ਨਹੀਂ ਸੀ ਹੁੰਦੀਆਂ, ਹੁਣ ਬਿਮਾਰੀਆਂ ਬਹੁਤ ਲੱਗ ਗਈਆਂ ਲੋਕਾਂ ਨੂੰ। ਮੁਰਗੇ ਜਿਹੜੇ ਨੇ ਜਾਂ ਬੱਕਰੇ ਨੇ ਜਾਂ ਜਿਹੜੇ ਹੋਰ ਲੋਕ, ਕੁੱਤਿਆਂ ਦਾ ਮਾਸ ਖਾਂਦਾ ਕੋਈ, ਮੱਛੀਆਂ ਦਾ ਮਾਸ ਖਾਂਦਾ ਕੋਈ, ਮਾਸ ਖਾਂਦਾ ਕੋਈ, ਗਾਵਾਂ ਦਾ ਕੋਈ, ਸੰਢਿਆਂ ਦਾ ਕਈ, ਊਠ ਹੀ ਖਾਈ ਜਾਂਦੇ ਨੇ। ਉੱਥੇ ਮੈਂ ਦੇਖਿਆ ਸੀ ਊਠ ਹੀ ਵੱਢੇ ਅਰਬ ਕੰਟਰੀ 'ਚ ਇੱਕ ਵਾਰੀ, ਵੱਡਾ ਸਾਰਾ ਵੱਢ ਕੇ ਉਹ ਕਿੰਨਾ। ਇੱਕ ਪਾਸੇ ਕਹਿੰਦੇ ਜੀ ਵਾਲ ਜਿਹੜਾ ਹੁੰਦਾ ਇਹ ਵਾਲ ਨਹੀਂ ਆਉਣਾ ਚਾਹੀਦਾ ਵਿੱਚ, ਸਿਰ ਢੱਕਦੇ ਨੇ, ਉਹ ਢੱਕਦੇ ਨੇ। ਅਤੇ ਇੱਕ ਪਾਸੇ ਮਾਸ ਦੇ ਵਿੱਚ ਪਤਾ ਨਹੀਂ ਕੀ ਕੀਟਾਣੂ, ਰੋਗਾਣੂ, ਜੀਵਾਣੂ, ਵਿਸ਼ਾਣੂ, ਉਹਨਾਂ ਦੇ ਬੜੇ ਕੀ, ਉਹਨਾਂ ਨੂੰ ਕੀ ਬਿਮਾਰੀਆਂ ਨੇ। ਕਈ ਜੀਵਾਂ ਨੂੰ ਕੈਂਸਰ ਹੈ, ਕਿਸੇ ਨੂੰ ਕੋਈ ਰੋਗ ਹੈ, ਕਿਸੇ ਨੂੰ ਕੋਈ ਰੋਗ ਹੈ। ਉਹ ਮਨੁੱਖਾਂ ਨੂੰ ਜਾਨਵਰਾਂ ਵਾਲੇ ਸਾਰੇ ਰੋਗ ਹੋਣ ਲੱਗ ਗਏ। ਸਿਆਣਿਆਂ ਦੀ ਗੱਲ ਮੰਨ ਲਈ ਦੀ ਹੁੰਦੀ ਹੈ, ਨਹੀਂ ਤਾਂ ਹੌਲੀ ਹੌਲੀ ਫਿਰ ਹੁਣ ਬੰਦਾ ਕਹਿੰਦਾ ਚਲੋ ਇਹਨਾਂ ਨੂੰ ਸਮਝਾਉਣਾ ਕੀ, ਤਾਂ ਸ਼ਬਦ ਆ ਗਿਆ ਕਰਕੇ ਆਪਾਂ ਬੋਲਦੇ ਹਾਂ। ਜੇ ਕੋਈ ਬੰਦਾ ਨਰਕਾਂ ਨੂੰ ਜਾਂਦਾ ਆਪਾਂ ਜ਼ਰੂਰ ਰੋਕਣਾ, ਮਰਨ ਤੋਂ ਬਾਅਦ ਉੱਥੇ ਜਾ ਕੇ ਫਿਰ ਪਤਾ ਲੱਗਦਾ ਵੀ ਇਹ ਤਾਂ ਗੱਲ, ਉਹ ਤਾਂ ਸੱਚੀ ਕਹਿੰਦੇ ਸੀ, ਆਪਾਂ ਮੰਨੀ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਅੰਨਾ ਬੰਦਾ ਉਹ ਹੈ ਜਿਹੜੇ ਅੰਨੇ ਕਰਮ ਕਮਾਉਂਦਾ ਅਤੇ ਉਹਦੇ ਹਿਰਦੇ ਵਿੱਚ ਸੇ ਲੋਚਨ ਨਾਹੀਂ, ਉਹਦੇ ਅੰਦਰ ਉਹ ਅੱਖਾਂ ਨਹੀਂ, ਉਹ ਗਿਆਨ ਵਿਰਾਗ ਰੂਪੀ ਨੇਤਰ ਨਹੀਂ ਹਨ ਜਿਹੜੇ ਸ਼ਾਸਤਰਾਂ ਵਿੱਚ ਗ੍ਰੰਥਾਂ 'ਚ ਕਥਨ ਕੀਤੇ ਹੋਏ ਆ। ਸੋ ਇਸ ਪ੍ਰਕਾਰ ਕਹਿੰਦੇ ਹਨ ਬਚਨ, ਮਾਤ ਪਿਤਾ ਕੀ ਰਕਤ ਨਿਪੰਨੇ, ਮੱਛੀ ਮਾਸ ਨਾ ਖਾਹੀ। ਕਹਿੰਦੇ ਵੇਖੋ, ਮਾਂ ਦੀ ਰਕਤ ਅਤੇ ਪਿਤਾ ਦੇ ਵੀਰਜ ਤੋਂ ਨਿਪੰਨੇ ਪੈਦਾ ਹੋਏ ਆ ਅਤੇ ਮੂੰਹੋਂ ਇਉਂ ਕਹਿੰਦੇ ਆ ਮੱਛੀ ਦਾ ਮਾਸ ਨਹੀਂ ਖਾਣਾ ਚਾਹੀਦਾ, ਕਿਉਂਕਿ ਜਿਸਨੇ ਮੱਛੀ ਦਾ ਮਾਸ ਖਾ ਲਿਆ ਉਹਨੇ ਸਾਰੇ ਮਾਸ ਖਾ ਲਏ। ਇਸਤਰੀ ਪੁਰਖ ਹੈ ਜਾਨ ਇਸ ਮੇਲਾ, ਉੱਥੇ ਮਨ ਦੁੱਖ ਮਾਹੀ। 1290 ਅੰਗ 'ਤੇ ਫਰਮਾਉਂਦੇ, ਜਾਂ ਨਿਸ ਹੁੰਦਾ ਰਾਤ ਨੂੰ ਇਸਤਰੀ ਪੁਰਸ਼ ਦਾ ਮਿਲਾਪ ਹੁੰਦਾ ਤਾਂ ਉੱਥੇ ਵੀ ਮੰਦ ਹੁੰਦਾ, ਮਾਸ ਹੀ ਕੰਮ ਆਉਣਾ, ਉੱਥੇ ਵੀ ਮੰਦ ਕਰਮਾਂ ਨੂੰ ਕਮਾਉਂਦੇ ਹਨ। ਮਾਸੋਂ ਨਿੰਮੇ ਮਾਸੋਂ ਜੰਮੇ, ਹਮ ਮਾਸ ਹੈ ਕੇ ਭਾਂਡੇ। ਮਾਸ ਤੋਂ ਹੀ ਨਿੰਮੇ ਹਾਂ, ਮਾਸ ਤੋਂ ਹੀ ਜੰਮੇ ਹਾਂ, ਹਮ ਤਮਾਮ ਸਾਰੇ ਮਾਸ ਦੇ ਹੀ ਭਾਂਡੇ ਹਾਂ। ਗਿਆਨ ਧਿਆਨ ਕੱਛ ਸੂਝੈ ਨਾਹੀ, ਚਤੁਰ ਕਹਾਵੈ ਭਾਂਡੇ। ਜਿਨ੍ਹਾਂ ਨੂੰ ਕੁਝ ਵੀ ਗਿਆਨ ਧਿਆਨ ਦੀ ਸਮਝ ਨਹੀਂ, ਉਹ ਪਾਂਡੇ ਆਪਣੇ ਆਪ ਨੂੰ ਚਤਰ ਕਹਾਉਂਦੇ ਆ ਬਹੁਤ। ਨੰਨੇ ਨੂੰ ਔਂਕੜ ਇੱਥੇ ਗਿਆਨ ਧਿਆਨ ਇਹ ਰੱਬੀ ਗਿਆਨ ਰੱਬੀ ਧਿਆਨ ਦੀ ਗੱਲ ਜਨਰਲ ਨੌਲੇਜ ਦੀ ਗੱਲ ਨਹੀਂ ਹੈ। ਧਿਆਨ ਤਾਂ ਕਿਤੇ ਵੀ ਲੱਗ ਸਕਦਾ ਪਰ ਰੱਬ ਦੇ ਵਿੱਚ, ਗਿਆਨ ਤਾਂ ਕਿਸੇ ਚੀਜ਼ ਦਾ ਵੀ ਹੋ ਸਕਦਾ ਪਰ ਰੱਬੀ ਗਿਆਨ।